ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ। ਆਸਟ੍ਰੇਲੀਆ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਦੇਸ਼ ਹੈ, ਭਾਵ ਕਿ ਇੱਥੇ ਜਾਇਦਾਦਾਂ ਦੀ ਕੋਈ ਕਮੀ ਨਹੀਂ ਹੈ। ਜੇਕਰ ਗੱਲ ਕਰੀਏ ਆਪਣਾ ਘਰ ਜਾਂ ਕਿਰਾਏ ਦਾ ਘਰ, ਤਾਂ ਦਿਨੋ ਦਿਨ ਅਜਿਹੀਆਂ ਪ੍ਰਾਪਰਟੀਜ਼ ਦੀ ਗਿਣਤੀ ਵੱਧ ਰਹੀ ਹੈ। ਪਰ ਕੋਵਿਡ ਦਾ ਸਮਾਂ ਸਭ ਲਈ ਹੀ ਚੁਣੌਤੀਪੂਰਨ ਰਿਹਾ ਹੈ। ਹਾਲਾਂਕਿ ਹੁਣ ਕਾਫ਼ੀ ਸਮਾਂ ਬੀਤ ਗਿਆ ਹੈ, ਪਰ ਮਹਿੰਗਾਈ ਵਿੱਚ ਬਹੁਤਾ ਫਰਕ ਨਹੀਂ ਆਇਆ ਤੇ ਇਸ ਦਾ ਸੇਕ ਘਰਾਂ ਦੇ ਮਾਲਕਾਂ ਅਤੇ ਕਿਰਾਏਦਾਰਾਂ ਨੂੰ ਵੀ ਲੱਗ ਰਿਹਾ ਏ। ਤਾਜ਼ਾ ਡੋਮੇਨਸ ਕੁਆਰਟਰਲੀ ਰਿਪੋਰਟ ਮੁਤਾਬਕ ਦੇਸ਼ ਭਰ ਵਿੱਚ ਰੈਂਟਲ ਪ੍ਰਾਪਰਟੀਆਂ ਦੀ ਅਜੇ ਵੀ ਘਾਟ ਹੈ ਅਤੇ ਡਾਰਵਿਨ ਤੋਂ ਇਲਾਵਾ ਹੋਰ ਕਿਤੇ ਵੀ ਕਿਰਾਇਆਂ ਦੇ ਵਿੱਚ ਫਰਕ ਨਹੀਂ ਆਇਆ। ਰੈਂਟਲਸ ਦੀ ਸਥਿਤੀ ਨੂੰ ਹੋਰ ਬਿਹਤਰ ਕਰਨ ਲਈ ਸਰਕਾਰ ਵੱਲੋਂ ਕਈ ਬਦਲਾਅ ਕੀਤੇ ਗਏ ਨੇ ਅਤੇ ਬਹੁਤ ਸਾਰੇ ਬਦਲਾਅ ਉਲੀਕੇ ਜਾ ਰਹੇ ਨੇ ਜੋ ਨਵੰਬਰ 2025 ਤੱਕ ਲਾਗੂ ਹੋ ਜਾਣ ਦੀ ਸੰਭਾਵਨਾ ਏ। ਇੰਨਾ ਹੀ ਨਹੀਂ, ਆਸਟ੍ਰੇਲੀਅਨ ਕੌਂਸਲ ਆਫ ਸੋਸ਼ਲ ਸਰਵਿਸ ਨੇ ਹਾਲ ਹੀ ਵਿੱਚ ਹੋਏ ਸਰਵੇਖਣ ਵਿੱਚ ਪਾਇਆ ਕਿ ਕਿਰਾਏਦਾਰਾਂ ਨੂੰ ਘਰਾਂ ਦੀ ਕੋਈ ਮਾਮੂਲੀ ਮੁਰੰਮਤ ਦੇ ਲਈ ਮਕਾਨ ਮਾਲਕ ਨੂੰ ਕਹਿਣ ਤੋਂ ਡਰ ਲੱਗਦਾ ਏ ਕਿ ਕਿਤੇ ਉਨ੍ਹਾਂ ਦੇ ਸਿਰ ਤੋਂ ਛੱਤ ਨਾ ਚਲੀ ਜਾਵੇ। ਮੈਲਬਨ ਦੇ ਕਰਨਵੀਰ ਸਿੰਘ ਕਰੀਬ ਪਿਛਲੇ 5 ਸਾਲਾਂ ਤੋਂ ਕਿਰਾਏ ਦੇ ਘਰ ਵਿੱਚ ਰਹਿ ਰਹੇ ਨੇ। ਉਨ੍ਹਾਂ ਮੁਤਾਬਕ ਇਹ ਡਰ ਉਨ੍ਹਾਂ ਨੇ ਵੀ ਮਹਿਸੂਸ ਕੀਤਾ ਏ।
ਸਾਡੀ ਬੈਲਕਨੀ ਦੀ ਲਾਈਟ ਤੇ ਘਰ ਦੇ ਅੰਦਰ ਦੀ 2-3 ਲਾਈਟਾਂ ਖਰਾਬ ਸੀ ਤੇ ਮੈਂ ਲੱਗਿਆ ਹੋਇਆ ਮਕਾਨ ਮਾਲਕ ਦੇ ਪਿੱਛੇ ਕਿ ਸਾਡੀ ਲਾਈਟਾਂ ਠੀਕ ਕਰਾ ਦੇ, ਤੇ ਉਹ 7-8 ਮਹੀਨੇ ਉਹਨਾਂ ਨੇ ਕਦੀ ਕੋਈ ਰਿਸਪੋਂਸ ਨਹੀਂ ਦਿੰਦਾ ਸੀ, ਕਦੀ ਕੁਛ ਕਦੀ ਕੁਛ, ਤੇ ਮੈਨੂੰ ਵੀ ਇਹ ਡਰ, ਵਾਈਫ ਨੂੰ ਵੀ ਇਹ ਡਰ ਕਿ ਇੱਕ ਲਾਈਟ ਦੇ ਪਿੱਛੇ ਉਹ ਸਾਨੂੰ ਘਰੋਂ ਨਾ ਕੱਢ ਦੇ। ਪਰ ਘਰ ਇੰਨੇ ਮਹਿੰਗੇ ਹੋ ਗਏ ਨੇ ਕਿ ਆਪਾਂ ਉਹਨਾਂ ਦਾ ਡਿਪੋਜ਼ਿਟ ਇਕੱਠੇ ਕਰਦੇ ਕਰਦੇ ਹੀ ਤੁਹਾਡੀ ਇਨਕਮ ਜੇ 5-6 ਹਜ਼ਾਰ ਹੈ ਮਹੀਨਾ, ਮੈਂ ਇੱਕ ਜਨਰਲ ਫਿਗਰ ਲੈ ਰਿਹਾ ਹਾਂ, ਤੁਸੀਂ ਲਗਾਓ 2-3 ਹਜ਼ਾਰ ਤੁਸੀਂ ਰੈਂਟ ਦੇ ਦਿਓ, ਤੇ ਕੋਸਟ ਆਫ ਲਿਵਿੰਗ ਕ੍ਰਾਈਸਿਸ ਚ ਤੁਸੀਂ 1,000 ਕੁ ਦੀ ਗਰੋਸਰੀ ਲਿਆਓ, ਤੇ ਤੁਹਾਡੇ ਬਿੱਲ ਕਿਤਨੇ ਮਹੀਨੇ ਤੁਸੀਂ ਜੋੜੋਗੇ ਕਿ ਤੁਹਾਡੇ ਕੋਲ 40-50 ਹਜ਼ਾਰ ਕਿੱਥੇ ਡਾਊਨ ਪੇਮੈਂਟ ਕਰਨ ਜੋਗੇ ਹੋ ਜਾਓ। ਐਜ਼ ਅ ਰੈਂਟਰ ਤਾਂ ਜੀ ਚੁਣੌਤੀ ਤੋਂ ਇਹੀ ਹੈ ਕਿ ਸਾਨੂੰ ਮਕਾਨ ਮਾਲਿਕ ਚੰਗਾ ਮਿਲੇ, ਕਿਉਂਕਿ ਤੁਹਾਡੇ ਘਰ ਚ ਕੁਛ ਵੀ ਹੋ ਜਾਏ, ਮੈਲਬਨ ਦਾ ਵੈਦਰ ਐਸਾ ਹੈ ਕਿ ਕਦੇ ਗਰਮੀ ਕਦੇ ਸਰਦੀ ਕਦੇ ਬਾਰਿਸ਼, ਤੇ ਐਟਲੀਸਟ ਤੁਹਾਡੇ ਘਰ ਦਾ HVAC ਸਿਸਟਮ ਵਿਚ AC ਵਗੈਰਾ ਤੁਹਾਡਾ ਬਿਲਕੁਲ ਉਹ ਟਿਪ ਟਾਪ ਫਾਈਨ ਕਰਕੇ ਰੱਖੇ ਮਿਨੀਮਮ ਸੇ ਮਿਨੀਮਮ। ਅੱਜ ਕੱਲ ਦੀ ਮਾਰਕੀਟ ਚ 30-40 ਘਰਾਂ ਦੇ ਵਾਸਤੇ ਅਪਲਾਈ ਕਰੋਗੇ ਤੋ ਤੁਹਾਨੂੰ ਇੱਕ ਕੋਈ ਜਾ ਕੇ ਘਰ ਮਿਲੇਗਾ। ਪਹਿਲੇ ਦੀ ਤਰ੍ਹਾਂ ਨੀ ਕਿ ਜੋ ਤੁਹਾਡਾ ਡਰੀਮ ਹਾਊਸ ਹੈ ਕਿ ਬਈ ਹਾਂ ਮੈਨੂੰ ਆ ਰਹਿਣਾ ਮੇਰੀ ਅਫੋਰਡੇਬਿਲਟੀ ਚ ਹੈ, ਉਹ ਨੀ ਅਬ ਹਾਲ ਹੈ। ਅਬ ਹਾਲ ਹੈ ਕਿ ਬਸ ਚੱਕੋ ਬਿਕੋਜ਼ ਸਰ ਦੇ ਉੱਤੇ ਛੱਤ ਚਾਹੀਦੀ।
ਕਰਨਵੀਰ ਮੁਤਾਬਕ ਘਰ ਦੇ ਮਕਾਨ ਮਾਲਕ ਦਾ ਰਵੱਈਆ ਜੇਕਰ ਚੰਗਾ ਨਾ ਹੋਵੇ ਤਾਂ ਉਹਨਾਂ ਲਈ ਰਹਿਣਾ ਔਖਾ ਹੋ ਜਾਂਦਾ ਏ। ਪਰ ਦੂਜੇ ਪਾਸੇ ਘਰਾਂ ਦੇ ਮਾਲਕਾਂ ਦੀਆਂ ਆਪਣੀਆਂ ਮੁਸ਼ਕਿਲਾਂ ਨੇ। ਮੈਲਬਨ ਤੋਂ ਸੁਰਿੰਦਰਪਾਲ ਨੇ SBS ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਨੇ ਮੈਲਬਨ ਦੇ ਇੱਕ ਭਾਰੀ ਵਸੋਂ ਵਾਲੇ ਸਬਰਬ ਵਿੱਚ ਆਪਣਾ ਘਰ ਲੀਸ ਉੱਤੇ ਲਗਾਇਆ ਹੋਇਆ ਏ, ਪਰ ਉਨ੍ਹਾਂ ਨੂੰ 1 ਮਹੀਨੇ ਤੋਂ ਵੀ ਵੱਧ ਸਮਾਂ ਹੋ ਚੱਲਾ ਏ ਅਤੇ ਅਜੇ ਤੱਕ ਉਨ੍ਹਾਂ ਨੂੰ ਆਪਣੇ ਘਰ ਦਾ ਕੋਈ ਕਿਰਾਏਦਾਰ ਨਹੀਂ ਮਿਲਿਆ। ਉਨ੍ਹਾਂ ਦਾ ਕਹਿਣਾ ਏ ਕਿ ਉਨ੍ਹਾਂ ਨੇ ਬਹੁਤ ਹੀ ਠੀਕ ਠਾਕ ਕਿਰਾਏ ਉੱਤੇ ਘਰ ਲਗਾਏ ਨੇ ਅਤੇ ਉਸ ਨੂੰ ਘਟਾਉਣ ਦੇ ਬਾਵਜੂਦ ਵੀ ਇੱਕ ਚੰਗਾ ਕਿਰਾਏਦਾਰ ਮਿਲਣਾ ਮੁਸ਼ਕਿਲ ਹੋ ਰਿਹਾ ਏ,
ਕਿਉਂਕਿ ਇੱਕ ਤਾਂ ਇੰਟਰਸਟ ਰੇਟ ਬਹੁਤ ਹਾਈ ਨੇ, ਦੂਜੇ ਗਵਰਨਮੈਂਟ ਲੈਂਡ ਟੈਕਸਸ ਲਗਾ ਰਹੀ ਹੈ, ਹੋਰ ਵੀ ਕਾਫੀ ਖਰਚੇ ਨੇ ਜਿਹੜੇ ਸਾਨੂੰ ਕਰਨੇ ਪੈਂਦੇ ਨੇ। ਐਂਡ ਦੂਜੇ ਪਾਸੇ ਜੇ ਗੱਲ ਕਰੀਏ ਕਿਰਾਏਦਾਰਾਂ ਦੀ, ਕਿਰਾਏਦਾਰਾਂ ਕੋਲ ਅੱਜ ਕੱਲ੍ਹ ਬਹੁਤ ਜ਼ਿਆਦਾ ਆਪਸ਼ਨ ਹੋ ਗਈ ਆ। ਹੁਣ ਮੈਂ ਆਪਣਾ ਘਰ ਲੀਸ ਲਈ ਲਾਇਆ ਸੀ ਤਾਂ ਤਕਰੀਬਨ ਮੈਨੂੰ ਲੱਗਦਾ ਆ ਕਿ ਡੇਢ ਕੁ ਮਹੀਨੇ ਬਾਅਦ ਮੇਰਾ ਘਰ ਲੀਸਡ ਹੋਇਆ ਆ, ਪਰ ਉਹਦੇ ਵਿੱਚ ਵੀ ਸਾਨੂੰ ਕਾਫੀ ਨੈਗੋਸ਼ੀਏਟ ਕਰਨਾ ਪੈਂਦਾ ਆ ਕਿ ਇੱਕ ਪਾਸੇ ਅਸੀਂ ਚਾਹੁੰਦੇ ਹਾਂ ਕਿ ਚੰਗਾ ਕਿਰਾਏਦਾਰ ਮਿਲੇ ਜੋ ਘਰ ਦਾ ਨੁਕਸਾਨ ਨਾ ਕਰੇ ਕਿ ਸਾਰੀ ਘਰ ਦੀ ਲੁੱਕ ਆਫਟਰ ਕਰੇ, ਪਰ ਦੂਜੇ ਪਾਸੇ ਸਾਨੂੰ ਥੋੜ੍ਹੀ ਜਿਹੀ ਨੈਗੋਸ਼ੀਏਟ ਕਰਨੀ ਪੈਂਦੀ ਆ ਅੱਜ ਕੱਲ੍ਹ, ਕਿਉਂਕਿ ਕਿਰਾਏਦਾਰ ਜ਼ਿਆਦਾ ਲੱਭ ਨਹੀਂ ਰਹੇ ਮਾਰਕੀਟ ਦੇ ਵਿੱਚ, ਉਹਨਾਂ ਕੋਲ ਆਪਸ਼ਨਸ ਬਹੁਤ ਜ਼ਿਆਦੀਆਂ ਹੋ ਗਈਆਂ ਨੇ ਤੇ ਜੇ ਇਹੋ ਹੀ ਕੰਮ ਚੱਲਦਾ ਰਿਹਾ ਤੇ ਮੈਨੂੰ ਲੱਗਦਾ ਆ ਕਿ ਇਨਵੈਸਟਰਾਂ ਨੇ ਮਲਬੰਦੇ ਵਿੱਚੋਂ ਤਕਰੀਬਨ ਗਾਇਬ ਹੁੰਦੇ ਦਿਖ ਰਹੇ ਨੇ ਅੱਜ ਕੱਲ੍ਹ।
ਇੱਕ ਪਾਸੇ ਰਿਪੋਰਟ ਦੀ ਖੋਜ ਅਤੇ ਦੂਜੇ ਪਾਸੇ ਜ਼ਮੀਨੀ ਪੱਧਰ ਉੱਤੇ ਮੁਸ਼ਕਿਲਾਂ ਦਾ ਇੱਕ ਵੱਖਰਾ ਰੂਪ ਹੈ। ਕੈਪੀਟਲ ਐਂਡ ਕੋ ਦੇ ਡਾਇਰੈਕਟਰ ਕਰਨ ਸਿੰਘ ਦਾ ਕਹਿਣਾ ਹੈ ਕਿ ਕਿਰਾਏਦਾਰ ਅਤੇ ਮਕਾਨ ਮਾਲਕ ਦੋਵਾਂ ਦੇ ਹੀ ਆਪੋ ਆਪਣੇ ਸੰਘਰਸ਼ ਨੇ, ਪਰ ਕਿਰਾਏਦਾਰਾਂ ਲਈ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ, ਜਦਕਿ ਮਕਾਨ ਮਾਲਕਾਂ ਦੀ ਇਸ ਨਾਲ ਹੋਰ ਵੀ ਤੰਗੀ ਵੱਧ ਰਹੀ ਹੈ।
ਜੇ ਆਪਾਂ ਗੱਲ ਕਰੀਏ ਮਕਾਨ ਮਾਲਕ ਅਤੇ ਕਿਰਾਏਦਾਰਾਂ ਦੀ, ਅੱਜ ਕੱਲ੍ਹ ਦਾ ਪ੍ਰੈਜੈਂਟ ਟਾਈਮ ਦੇ ਵਿਚਕਾਰ ਕੀ ਸਿਨੈਰੀਓ ਚੱਲਦਾ ਪਿਆ ਹੈਗਾ ਅਤੇ ਕਿਹੜੀ ਕਿਹੜੀ ਪ੍ਰੋਬਲਮਸ ਆਉਂਦੀਆਂ ਹੈਗੀਆਂ ਨੇ ਮਕਾਨ ਮਾਲਕਾਂ ਨੂੰ ਅਤੇ ਕਿਰਾਏਦਾਰਾਂ ਨੂੰ, ਉਹਨੇ ਰੈਗੂਲਰ ਬੇਸਿਸ ਇੱਕ ਤਾਂ ਪ੍ਰੋਬਲਮ ਜਿਹੜੀ ਹੁਣ ਜਿਹੜੇ ਨਵੇਂ ਲਾਜ਼ ਆਏ ਹੈਗੇ ਨੇ ਗੌਰਮੈਂਟ ਦੇ, ਜਿਹੜੇ ਨਵੇਂ ਲਾਜ਼ ਇੰਪੈਕਟ ਆਉਣੇ ਨੇ 25 ਨਵੰਬਰ ਦੇ ਵਿਚਕਾਰ, ਪਹਿਲਾਂ ਜਿੱਦਾਂ ਓਨਰਸ ਨੂੰ ਜਦੋਂ ਆਪਣੀ ਲੀਜ਼ ਫਿਨਿਸ਼ ਹੁੰਦੀ ਸੀਗੀ, ਫਿਕਸ ਟਰਮ ਲੀਜ਼ ਫਿਨਿਸ਼ ਹੁੰਦੀ ਸੀਗੀ, ਅਤੇ ਉਹ ਓਨਰ ਉਹਨਾਂ ਨੂੰ ਨੋਟਿਸ ਟੂ ਵਿਕੇਟ ਦੇ ਸਕਦੇ ਸੀਗੇ 60 ਦਿਨਾਂ ਦੇ ਵਿਚਕਾਰ ਪਹਿਲਾਂ ਹੁੰਦਾ ਸੀਗਾ, ਹੁਣ ਉਹਨਾਂ ਨੇ ਵਧਾ ਕੇ ਟਾਈਮ ਗੌਰਮੈਂਟ ਨੇ 90 ਦਿਨਾਂ ਦਾ ਕਰਤਾ ਹੈਗਾ ਟਾਈਮ, ਜਿਹਦੇ ਵਿਚਕਾਰ 90 ਦਿਨ ਪਹਿਲਾਂ ਉਹ ਨੋਟਿਸ ਦੇਣਗੇ ਅਤੇ ਹੁਣ ਉਹ ਕਿਰਾਏਦਾਰਾਂ ਨੂੰ ਮਕਾਨ ਖਾਲੀ ਕਰਨੇ ਪੈਣੇ ਹੈਗੇ ਨੇ। ਜਦੋਂ ਔਰ ਉਸ ਤੋਂ ਪਹਿਲਾਂ ਜੇ ਉਹ ਕੋਈ ਦੂਜੀ ਪ੍ਰੋਪਰਟੀ ਲੱਭ ਲੈਂਦੇ ਨੇ ਤਾਂ ਵੀ ਉਹ ਖਾਲੀ ਕਰਕੇ ਜਾ ਸਕਦੇ ਨੇ। ਹੋਰ ਨਵੇਂ ਰੂਲਸ ਆਏ ਹੈਗੇ ਨੇ ਮਕਾਨ ਮਾਲਕਾਂ ਵਾਸਤੇ, ਜਿਹਦੇ ਵਿਚਕਾਰ ਉਹਨਾਂ ਨੂੰ ਮਿਨੀਮਮ ਰੈਂਟਲ ਸਟੈਂਡਰਡ ਕੰਪਲਾਇੰਸ ਬਣਾ ਕੇ ਰੱਖਣਾ ਚਾਹੀਦਾ ਹੈਗਾ ਆ ਬਿਫੋਰ ਪ੍ਰੋਪਰਟੀ ਮਾਰਕੀਟ 'ਚ ਰੈਂਟ 'ਤੇ ਲਾਉਣ ਤੋਂ ਪਹਿਲਾਂ, ਜਿਹਦੇ ਵਿਚਕਾਰ ਆਉਂਦੇ ਨੇ ਆਪਣਾ ਸੇਫਟੀ ਚੈੱਕਸ ਆ ਗਏ, ਜਿਹਦੇ ਵਿਚਕਾਰ ਬਿਜਲੀ ਅਤੇ ਗੈਸ ਦੇ ਸੇਫਟੀ ਚੈੱਕ ਹੁੰਦੇ ਨੇ, ਸਮੋਕ ਅਲਾਰਮਸ ਦੇ ਚੈੱਕ ਹੁੰਦੇ ਨੇ, ਉਹਨਾਂ ਨੂੰ ਰੈਗੂਲਰ ਬੇਸ 'ਤੇ ਕਰਨਾ ਹੁੰਦਾ ਆ। ਹੀਟਿੰਗ ਦੀ ਨਵੀਂ ਰੈਗੂਲੇਸ਼ਨ ਆਈ ਹੈਗੀ ਕਿ ਘਰਾਂ ਦੇ ਵਿਚਕਾਰ ਹੀਟਿੰਗ ਤੁਹਾਨੂੰ ਜ਼ਰੂਰ ਚਾਹੀਦੀ ਹੈ। ਇਨਸੂਲੇਸ਼ਨ ਦਾ ਨਵਾਂ ਬਿਲਕੁਲ ਬ੍ਰੈਂਡ ਨਿਊ ਉਹਨਾਂ ਨੇ ਲੈਜਿਸਲੇਸ਼ਨ 'ਚ ਲਿਆਏ ਹੈਗੇ ਨੇ ਕਿ ਤੁਹਾਨੂੰ ਘਰ ਦੇ ਵਿਚਕਾਰ ਇਨਸੂਲੇਸ਼ਨ ਪੂਰੀ ਹੋਣੀ ਚਾਹੀਦੀ ਹੈ। ਸਟਰਕਚਰ ਰਿਕੁਆਇਰਮੈਂਟ ਜਿੱਦਾਂ ਵਿੰਡੋਜ਼ ਦਰਵਾਜ਼ਿਆਂ ਦੇ ਲੋਕ ਵਗੈਰਾ ਸਾਰੇ ਚੱਲਣੇ ਚਾਹੀਦੇ ਹੈਗੇ ਨੇ, ਅਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਨਵੀਆਂ ਆਈਆਂ ਹੈਗੀਆਂ ਨੇ। ਅਤੇ ਇਸ ਵੇਲੇ ਮਾਰਕੀਟ ਦੇ ਵਿਚਕਾਰ ਜਿੱਦਾਂ ਰੈਂਟਲ ਮਾਰਕੀਟ ਜਿਹੜੀ ਪਹਿਲਾਂ ਅੱਜ ਤੋਂ 2-3 ਸਾਲ ਪਹਿਲਾਂ ਹੁੰਦੀ ਸੀਗੀ, ਜਿਹਦੇ ਵਿਚਕਾਰ ਆਪਾਂ ਜੇ ਪ੍ਰੋਪਰਟੀ ਮਾਰਕੀਟ 'ਚ ਪਾਉਂਦੇ ਸੀਗੇ ਸਾਨੂੰ 4-5-6 ਇਨਕੁਆਇਰੀਆਂ ਆਉਂਦੀਆਂ ਸੀਗੀਆਂ, ਚੰਗੇ ਟੈਨੈਂਟ ਅਸੀਂ ਚੂਜ਼ ਕਰਕੇ ਉਹਨਾਂ ਨੂੰ ਰੈਕਮੈਂਡ ਕਰਕੇ ਅਤੇ ਉਹਦੇ ਵਿਚਕਾਰ ਜਿਹੜੀ ਉਹ ਚੂਜ਼ ਕਰਦੇ ਸੀਗੇ ਅਤੇ ਉਹਨਾਂ ਨੂੰ ਪ੍ਰੋਪਰਟੀ ਦੇ ਦਈਦੀ ਸੀਗੀ। ਅਤੇ ਪਹਿਲਾਂ ਮਾਰਕੀਟ ਵੀ ਥੋੜ੍ਹੀ, ਪਹਿਲਾਂ ਪ੍ਰੋਪਰਟੀਆਂ ਘੱਟ ਹੁੰਦੀਆਂ ਸੀ, ਰੈਂਟਲ ਜ਼ਿਆਦਾ ਹੁੰਦੇ ਸੀਗੇ, ਉਹਦੇ ਕਰਕੇ ਕਈ ਵਾਰੀ ਰੈਂਟਲ ਨਾ ਪਹਿਲਾਂ ਤੁਹਾਨੂੰ ਜ਼ਿਆਦਾ ਵੀ ਪੈਸੇ ਦਿੰਦੇ ਸੀਗੇ, ਉਹ ਕਹਿੰਦੇ ਸੀਗੇ ਕਿ $10 ਅਸੀਂ ਹਫ਼ਤੇ ਦੇ ਵੱਧ ਦੇ ਦਿੰਦੇ ਹੈਗੇ ਹਾਂ, ਜਾਂ ਅਸੀਂ 3-4 ਮਹੀਨੇ ਦਾ ਕਿਰਾਇਆ ਵੱਧ ਦੇ ਕੇ ਅਤੇ ਸਾਨੂੰ ਥੋੜ੍ਹਾ ਪ੍ਰਾਇਰਟੀ ਦੇ ਕੇ ਅਤੇ ਪ੍ਰੋਪਰਟੀ ਦੇ ਦਿਓ। ਅਤੇ ਇਹ ਪਹਿਲਾਂ ਚੱਲ ਜਾਂਦਾ ਹੁੰਦਾ ਸੀਗਾ, ਅਤੇ ਹੁਣ ਜਿਹੜਾ ਨਵਾਂ ਲਾਅ ਆਇਆ ਹੈਗਾ ਉਹਦੇ ਵਿਚਕਾਰ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ, ਜਿਹੜੇ ਵਿਚਕਾਰ ਜੋ ਤੁਸੀਂ ਆਸਕਿੰਗ ਪ੍ਰਾਈਸ ਦਾ ਰੈਂਟਲ ਹੈਗਾ ਆ ਪ੍ਰੋਪਰਟੀ ਦਾ ਉਹੀ ਤੁਸੀਂ ਲੈ ਸਕਦੇ, ਉਹਦੇ ਵਿਚਕਾਰ ਕੋਈ ਐਕਸਟਰਾ ਬਿਡਿੰਗ ਹੁਣ ਨਹੀਂ ਚੱਲੇਗੀ ਵਿਚ ਵਿਲ ਬੀ ਅਗੇਂਸਟ ਦਾ ਲਾਅ। ਅਤੇ ਉਹਦੇ ਵਿਚਕਾਰ ਪੈਨਲਟੀਜ਼ ਵੀ ਹੈਗੀਆਂ ਨੇ, ਪੈਨਲਟੀ ਯੂਨਿਟਸ ਵੀ ਤੁਹਾਡੀਆਂ 60 ਪੈਨਲਟੀ ਯੂਨਿਟਸ ਹੈਗੀਆਂ ਨੇ ਇੰਡੀਵਿਜੁਅਲ ਲਈ, ਕੰਪਨੀ ਲਈ 300 ਹੈਗੀਆਂ, ਅਤੇ ਇੱਕ ਪੈਨਲਟੀ ਯੂਨਿਟ ਦੀ ਕੋਸਟ ਅੱਜ ਦੀ ਡੇਟ ਦੇ ਵਿਚਕਾਰ ਵਿਕਟੋਰੀਆ 'ਚ $197 ਅਤੇ 69 ਸੈਂਟ ਹੈਗੇ ਆ। ਕਿਰਾਏਦਾਰਾਂ ਨੂੰ ਇੱਕੋ ਹੀ ਬੇਨਤੀ ਹੈਗੀ ਆ, ਕਿਰਾਇਆ ਟਾਈਮ 'ਤੇ ਦੇ ਦੇਣ, ਥੋੜ੍ਹੀ ਪ੍ਰੋਪਰਟੀ ਮੇਨਟੇਨ ਕਰਕੇ ਰੱਖਣ, ਅਤੇ ਹੋ ਸਕੇ ਘੱਟੋ ਘੱਟ ਡੈਮੇਜਸ ਹੋਣ ਪ੍ਰੋਪਰਟੀ ਨੂੰ ਜਦੋਂ ਪ੍ਰੋਪਰਟੀ ਲੈਂਦੇ ਨੇ ਅਤੇ ਜਦੋਂ ਪ੍ਰੋਪਰਟੀ ਛੱਡਦੇ ਨੇ, ਉੱਦਾਂ ਦਾ ਮੇਨਟੇਨ ਕਰਕੇ ਰੱਖਣ, ਅਤੇ ਜਿਹੜੇ ਮਕਾਨ ਮਾਲਕ ਵੀ ਥੋੜ੍ਹੇ ਖੁਸ਼ ਰਹਿੰਦੇ ਨੇ, ਅਤੇ ਥੋੜ੍ਹਾ ਉਹਨਾਂ ਨੂੰ ਵੀ ਹੁੰਦਾ ਕਿ ਬੈਨੀਫਿਟ ਕੀ ਸਾਡੇ ਕੋਲ ਚੰਗੇ ਕਿਰਾਏਦਾਰ ਹੈ ਜਿਹਦੇ ਵਿਚਕਾਰ ਉਹ ਕੰਮ ਵੀ ਕਰਾ ਕੇ ਦਿੰਦੇ ਨੇ, ਜਿਹੜੇ ਛੋਟੇ ਮੋਟੇ ਕੰਮ ਹੁੰਦੇ ਨੇ ਕੋਈ ਅਰਜੈਂਟ ਰਿਪੇਅਰ ਨਾਲ ਦੇ ਨਾਲ ਕਰਾ ਦੇਣ, ਕਿਉਂਕਿ ਇਹ ਦੋਨੇ ਪਾਸੇ ਦੀ ਸਟਰੀਟ ਹੈ, ਇੱਕ ਪਾਸੇ ਦੀ ਨਹੀਂ। ਜੇ ਤੁਸੀਂ ਕਿਰਾਏ 'ਤੇ ਟਾਈਮ ਦਿਓਗੇ, ਪ੍ਰੋਪਰਟੀ ਨੂੰ ਸੋਹਣੀ ਰੱਖੋਗੇ, ਮਕਾਨ ਮਾਲਕ ਵੀ ਚਾਹੁੰਦੇ ਹੈਗੇ ਕਿ ਸਾਡੀ ਪ੍ਰੋਪਰਟੀ ਚੰਗੀ ਰਹੇ, ਅਤੇ ਅਸੀਂ ਕਿਰਾਏਦਾਰਾਂ ਦਾ ਕੰਮ ਨਾਲ ਤੋਂ ਨਾਲ ਜਲਦੀ ਤੋਂ ਪਹਿਲਾਂ ਕਰਾ ਕੇ ਦਈਏ ਅਤੇ ਉਹ ਵੀ ਖੁਸ਼ ਰਹਿਣ।
ਜੀ, ਸਾਨੂੰ ਇੱਕ ਮਕਾਨ ਮਾਲਕ ਨੇ ਦੱਸਿਆ ਕਿ ਉਹਨਾਂ ਦੀ ਪ੍ਰੋਪਰਟੀ ਕਿਰਾਏ ਉੱਤੇ ਚੜਾਉਣੀ ਮੁਸ਼ਕਿਲ ਹੋ ਰਹੀ ਹੈ, ਹਾਲਾਂਕਿ ਉਹਨਾਂ ਦਾ ਕਿਰਾਇਆ ਆਮ ਨਾਲੋਂ ਵੀ ਥੋੜ੍ਹਾ ਘੱਟ ਹੈ, ਤਾਂ ਅਜਿਹਾ ਕਿਉਂ ਹੋ ਰਿਹਾ ਹੈ?
ਕਿਉਂਕਿ ਰੈਂਟਲ ਮਾਰਕੀਟ ਮੈਲਬਨ ਦੀ ਪਿਛਲੇ 3-4 ਸਾਲ ਤੋਂ ਨੋਰਮਲ ਪ੍ਰੋਪਰ ਜਿਹੜੀ ਰੀਅਲ ਇਸਟੇਟ ਦੀ ਮਾਰਕੀਟ ਆ ਉਹ ਨੈਗੇਟਿਵ ਹੀ ਗਈ ਹੈ, ਉਹਦੇ ਵਿਚਕਾਰ ਕੋਈ ਕੈਪੀਟਲ ਗਰੋਥ ਹੋਈ ਨਹੀਂ ਹੈਗੀ ਪਿੱਛੇ 3-4 ਸਾਲਾਂ 'ਚ, ਉਹ ਸਾਰੀ ਪਿੱਛੇ ਹੀ ਗਈ ਹੈਗੀ ਹੈ। ਅਤੇ ਆਲ ਅਰਾਊਂਡ ਆਸਟ੍ਰੇਲੀਆ ਲੋਕ ਮੈਲਬਨ ਦੇ ਵਿਚਕਾਰ ਪ੍ਰੋਪਰਟੀਆਂ ਖਰੀਦ ਰਹੇ ਨੇ, ਰੈਂਟ ਪਹਿਲਾਂ ਲੈਂਡ ਲੈਂਦੇ ਨੇ, ਬਣਾਉਂਦੇ ਨੇ ਅਤੇ ਖਰੀਦ ਕੇ, ਅਤੇ ਸਸਤੀ ਮਾਰ ਕਿਉਂਕਿ ਬਾਜ਼ਾਰ ਨਾਲੋਂ ਹੋਰ ਸਟੇਟਾਂ ਨਾਲੋਂ ਸਸਤੀ ਮਿਲਦੀ ਹੈਗੀ ਹੈ, ਅਤੇ ਲੈ ਕੇ ਅਤੇ ਜ਼ਿਆਦਾ ਤੋਂ ਜ਼ਿਆਦਾ ਬਣਾਏ ਜਾ ਰਹੇ ਨੇ। ਅਤੇ ਹੁਣ ਇਸ ਕਰਕੇ ਪ੍ਰੋਪਰਟੀ ਮਾਰਕੀਟ ਹੋ ਗਈ ਹੈ ਜਿਹਦੇ ਵਿਚਕਾਰ ਰੈਂਟਲ ਮਾਰਕੀਟ 'ਚ ਬਹੁਤ ਜ਼ਿਆਦਾ ਆਪਸ਼ਨਾਂ ਆ ਗਈਆਂ ਹੈਗੀਆਂ ਨੇ, ਤਾਂ ਕਰਕੇ ਜਿਹੜੇ ਪ੍ਰੋਪਰਟੀਜ਼ ਹੈਗੀਆਂ ਨੇ ਹੁਣ ਉਹਨਾਂ ਨੂੰ ਕਈ ਵਾਰੀ ਪਹਿਲਾਂ 1-2 ਹਫ਼ਤੇ ਲੱਗਦੇ ਸੀ, ਹੁਣ 3-4 ਹਫ਼ਤੇ 5-6 ਹਫ਼ਤੇ ਵੀ ਲੱਗ ਸਕਦੇ ਨੇ, ਅਤੇ ਉਹਦੇ ਵਿਚਕਾਰ ਵੀ ਤੁਹਾਡਾ ਰੈਂਟਲ ਕਈ ਵਾਰੀ ਜੇ ਪਹਿਲਾਂ ਪ੍ਰੋਪਰਟੀ ਤੁਹਾਡੀ 550 ਹਫ਼ਤੇ 'ਤੇ ਚੜ੍ਹੀ ਹੈਗੀ ਹੈ, ਹੁਣ ਉਹ ਤੁਹਾਨੂੰ 550 ਵੀ ਨਹੀਂ ਮਿਲਦੇ, ਬਿਕੋਜ਼ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰੋਪਰਟੀਆਂ ਮਾਰਕੀਟ 'ਚ ਹੈਗੀਆਂ ਨੇ, ਤੁਹਾਨੂੰ $50, $60, $70 ਘੱਟ ਕਰਕੇ ਵੀ ਅੱਜ ਕੱਲ੍ਹ ਚੜ੍ਹਦੀਆਂ ਨਹੀਂ ਪਈਆਂ, ਕਿਉਂਕਿ ਬਹੁਤ ਜ਼ਿਆਦਾ ਆਪਸ਼ਨਸ ਟੈਨੈਂਟ ਕਿਰਾਏਦਾਰਾਂ ਕੋਲ ਹੋ ਗਈਆਂ ਨੇ। ਇੱਕ ਤਾਂ ਆਹ ਗੱਲ ਹੈਗੀ ਹੈ, ਹੁਣ ਜਿੱਦਾਂ ਮਾਰਕੀਟ ਤੇਜ਼ ਨਹੀਂ ਹੋਈ ਪਿੱਛੇ 3-4 ਸਾਲਾਂ ਦੇ ਵਿੱਚੋਂ, ਅਤੇ ਰੈਂਟ ਔਨ ਦਾ ਟੋਪ ਗੌਰਮੈਂਟ ਨੇ ਨਵੇਂ ਲੋਸ ਲੈਂਦੇ ਨੇ, ਨਵੇਂ ਲੈਂਡ ਟੈਕਸ ਲੈਂਦਾ ਹੈਗਾ ਹੈ, ਜਿਹੜੇ ਵੀ ਇਨਵੈਸਟਮੈਂਟ ਪ੍ਰੋਪਰਟੀਆਂ ਨੇ ਉਹਨਾਂ ਨੂੰ ਹੁਣ ਨਵੇਂ ਲੈਂਡ ਟੈਕਸ ਆ ਗਏ ਹੈਗੇ ਨੇ, ਤਕਰੀਬਨ ਉਹ ਪ੍ਰੋਪਰਟੀ ਦੀ ਪਰਸੈਂਟੇਜ, ਜਿਹਨੇ ਦੀ ਪ੍ਰੋਪਰਟੀ ਹੁੰਦੀ ਹੈ ਉਹਦੇ ਪਰਸੈਂਟੇਜ ਦੇ ਬੇਸ ਦੇ ਉੱਤੇ ਉਹ ਲੈਂਡ ਟੈਕਸ ਕੈਲਕੂਲੇਟ ਕਰਕੇ ਅਤੇ ਕਿਰਾਏ ਜਿਹੜੇ ਮਕਾਨ ਮਾਲਕਾਂ ਨੂੰ ਦੇਣਾ ਹੈਗਾ ਆ। ਹਰ ਸਾਲ ਦਾ ਨਵਾਂ ਲੋਅ ਆ ਗਿਆ, ਤਕਰੀਬਨ 2 ਸਾਲ ਹੋ ਗਏ ਉਹਨੂੰ ਇੰਪਲੀਮੈਂਟ ਕੀਤੇ, ਜਿਹਦੇ ਵਿਚਕਾਰ ਇੱਕ ਤਾਂ ਆਹ ਗੱਲ ਹੈ, ਜਿਹੜੀ ਪਹਿਲਾਂ ਦੀ ਬਿਲਡਿੰਗ ਇਹਨਾਂ ਦੀ ਲੈਂਡਲੋਰਡ ਇੰਸ਼ੋਰੈਂਸ ਪੋਲਿਸੀਆਂ ਹੁੰਦੀਆਂ ਸੀਗੀਆਂ ਉਹ ਤਕਰੀਬਨ $600-700 ਔਨ ਐਨ ਐਵਰੇਜ ਹੁੰਦੀ ਸੀਗੀ, ਉਹ 16-17-1800 ਚੱਲ ਗਈ, ਇੱਕ ਆਹ ਹੋ ਗਿਆ। ਤੀਜਾ ਜਿਹੜਾ ਮੇਨ ਪ੍ਰੋਬਲਮ ਹੈਗੀ ਹੈ ਮਕਾਨ ਮਾਲਕਾਂ ਦਾ, ਜਿਹੜਾ ਇੰਟਰਸਟ ਰੇਟ ਪਿੱਛੇ 3 ਸਾਲਾਂ 'ਚ ਵਧੇ ਨੇ, ਜਿਹਦੀ ਕਿਰਾਏ ਨੋਰਮਲ ਐਵਰੇਜ ਮੋਰਗੇਜ 1800-2000 ਹੁੰਦੀ ਸੀ, ਉਹ ਚੱਲ ਕੇ ਚੱਲ ਗਈ ਹੈ 3500-4000 ਦੇ ਵਿਚਕਾਰ ਮੋਰਗੇਜ ਚੱਲ ਗਈ ਹੈ, ਜਿਹਦੇ ਵਿਚਕਾਰ ਉਹਨਾਂ ਦਾ ਕਿਰਾਏਦਾਰਾਂ ਦੀ ਜਿਹੜੇ ਕਿਰਾਇਆ ਦਿੰਦੇ ਹੈਗੇ ਨੇ ਉਹਦੇ ਵਿਚਕਾਰ ਉਹਨਾਂ ਦੀ ਕੋਸਟ ਨਹੀਂ ਗੀ ਇੱਕ ਤਾਂ ਪੈਂਦੀ, ਉਹਦੇ ਬਾਅਦ ਹੋਰ ਜਿਹੜੇ ਗੌਰਮੈਂਟ ਨੇ ਆ ਟੈਕਸ ਲਾਤੇ ਉਹਨਾਂ 'ਤੇ ਕਾਫੀ ਪ੍ਰੈਸ਼ਰ ਹੈਗਾ ਇਸ ਵੇਲੇ ਲੈਂਡਲੋਰਡ ਦੇ ਉੱਤੇ, ਕਿਉਂਕਿ ਮਾਰਕੀਟ ਨਾ ਹੀ ਉਹ ਵੇਚ ਸਕਦੇ ਨੇ, ਕਿਉਂਕਿ 3-4 ਸਾਲ ਪਹਿਲਾਂ ਜਿਨ੍ਹਾਂ ਨੇ ਪ੍ਰੋਪਰਟੀਆਂ ਜਿਹਨੇ 3 ਸਾਲ ਪਹਿਲਾਂ ਪ੍ਰੋਪਰਟੀ ਲਿੱਤੀ ਹੈ ਉਹ ਅੱਜ ਦੀ ਰੇਟ 'ਚ ਵੀ ਉਹਨੇ ਦੀ ਹੀ ਹੈਗੀ ਹੈ, ਕੋਈ ਜ਼ਿਆਦਾ ਵਧੀ ਨਹੀਂ ਹੈਗੀ। ਅਤੇ ਜੇ ਤੁਸੀਂ ਪ੍ਰੋਪਰਟੀ ਨਾ ਹੀ ਉਹ ਹੋਲਡ ਕਰ ਸਕਦੇ ਨੇ, ਜੇ ਉਹਨਾਂ ਕੋਲ ਕੈਸ਼ ਫਲੋ ਹੈਗਾ ਤਾਂ ਉਹ ਹੋਲਡ ਕਰ ਲੈਣ, ਕਿਉਂਕਿ ਮਾਰਕੀਟ ਹੁਣ ਥੋੜ੍ਹੀ ਚੰਗੀ ਹੁੰਦੀ ਪਈ ਹੈ, ਜਿਹਦੇ ਵਿਚਕਾਰ ਇੰਟਰਸਟ ਰੇਟ ਡਰੋਪ ਹੋ ਰਹੇ ਨੇ, ਜਿਹੜਾ ਆਪਸ਼ਨ ਦਾ ਕਲੀਅਰੈਂਸ ਰੇਟ ਵੀ ਹੈਗਾ ਉਹ ਵੀ ਥੋੜ੍ਹਾ ਬੈਟਰ ਹੁੰਦਾ ਪਿਆ ਹੈਗਾ ਆ, ਅਤੇ ਮਾਰਕੀਟ ਅਗਲੇ ਸਾਲ ਥੋੜ੍ਹੀ ਵੱਧ ਵੀ ਜਾਊਗੀ, ਜਿਹਦੇ ਵਿਚਕਾਰ ਜੇ ਤਾਂ ਮਕਾਨ ਮਾਲਕ ਹੋਲਡ ਕਰ ਲੈਣ ਥੋੜ੍ਹਾ ਦਾ ਕੈਪੀਟਲ ਗਰੋਥ ਵੀ ਵੱਧ ਜੂਗੀ, ਜੇ ਵੇਚਣੀ ਹੈ ਤਾਂ ਵੇਚ ਕੇ ਨਿਕਲ ਜਾਣ ਅਤੇ ਕੁਛ ਹੋਰ ਕੰਮ ਕਰ ਲੈਣ, ਆਪਣੀ ਪ੍ਰਿੰਸੀਪਲ ਪਲੇਸ ਆਫ ਰੈਜੀਡੈਂਸ 'ਚ ਪਾ ਲੈਣ, ਨਹੀਂ ਤਾਂ ਨਹੀਂ ਹੋਲਡ ਕਰ ਸਕਦੇ ਅਤੇ ਫਿਰ ਵੇਚ ਕੇ ਅਤੇ ਇੱਕ ਪਾਸੇ ਨੂੰ ਲੱਗ ਜਾਣ, ਜਿਹਦੇ ਵਿਚਕਾਰ ਉਹਨਾਂ ਦੀ ਥੋੜ੍ਹੀ ਜ਼ਿੰਦਗੀ ਡੇ ਟੂ ਡੇ ਸੌਖੀ ਹੋ ਜਾਵੇਗੀ।
ਸੋ ਇਹ ਸਨ ਕੈਪੀਟਲ ਐਂਡ ਕੋ ਤੋਂ ਕਰਨ ਸਿੰਘ। ਸੋ ਦੋਸਤੋ, ਅਸੀਂ ਇਸ ਪੋਡਕਾਸਟ ਦੇ ਵਿੱਚ ਰਿਪੋਰਟ ਦਾ ਵੇਰਵਾ ਤੇ ਨਾਲ ਉਸਦਾ ਦੂਸਰਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ। ਤੁਹਾਡਾ ਇਸ ਉੱਤੇ ਕੀ ਵਿਚਾਰ ਹੈ ਸਾਨੂੰ ਦੱਸਣਾ ਨਾ ਭੁੱਲਣਾ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।